ਗੋਂਡ ਨਰੂ ਮਰੈ ਨਰ ਕਾਮ ਨ ਆਵੈ ਪਸ਼ੂ ਮਰੈ ਦਸ ਕਾਜ ਸਵਾਰੈ। ਜਿਨ੍ਹਾਂ ਅਸੰਤਾਂ ਨਾਲ ਬੋਲਣਾ ਨਿਸ਼ਫਲ ਰਿਹਾ ਕਿਹਾ ਮਰਨ ਤੋਂ ਬਾਅਦ ਉਹਨਾਂ ਦੀ ਚਮੜੀ ਵੀ ਕਿਸੇ ਕੰਮ ਨਹੀਂ ਆਉਂਦੀ ਕਹਿੰਦੇ। ਸੋ ਨਰ ਹੁੰਦਾ ਪੁਰਸ਼ ਬੰਦਾ ਮਰ ਜਾਵੇ ਨਾਸਤਕ ਜਾ ਤਾਂ ਉਹਦੀ ਨਰੂ ਤਵਚਾ ਕਿਸੇ ਕੰਮ ਨਹੀਂ ਆਉਂਦੀ। ਕਿਸੇ ਕਵੀ ਨੇ ਕਿਹਾ ਹਾਥੀਓਂ ਕੇ ਦਾਂਤ ਕੇ ਖਿਲਾਉਣੇ ਬਣੇ ਭਾਂਤ ਭਾਂਤ ਬਾਘਨ ਕੀ ਖਾਲ ਸੋ ਤੋ ਸ਼ਿਵ ਮਨ ਭਾਈ ਹੈ ਮ੍ਰਿਗਨ ਕੀ ਖਾਲ ਕੋ ਓੜਤ ਹੈ ਯੋਗੀ ਜਤੀ ਬੱਕਰੇ ਕੀ ਖਾਲ ਸਾਥ ਪਾਣੀ ਭਰ ਲਾਈ ਹੈ ਪਸ਼ੂਓਂ ਕੀ ਖਾਲ ਕਾ ਅਧਿਕ ਸੁੰਦਰ ਜੋੜ ਬਣੇ ਜੋੜਾ ਪਾਉਂਦੇ ਹੈ ਗੈਂਡਨ ਕੀ ਖਾਲ ਰਾਜਾ ਰਾਣੇ ਕੋ ਸੁਹਾਈ ਹੈ ਉਹਦੀ ਢਾਲ ਬਣ ਜਾਂਦੀ ਹੈ ਗੈਂਡੇ ਦੀ ਕਹਿ ਕਵ ਦਇਆ ਰਾਮ ਰਾਮ ਕੇ ਭਜਨ ਬਿਨ ਮਾਨੁਖ ਕੀ ਖਾਲ ਕਿਸੇ ਕਾਮ ਨਹੀਂ ਆਈ। ਤੇਰੀ ਖਾਲ ਕਿਹੜੇ ਕੰਮ ਆਉਣੀ ਹੱਡੀਆਂ ਵੀ ਤੇਰੇ ਕੰਮ ਆਉਣੀਆਂ ਕਹਿੰਦੇ ਹਾਥੀ ਦੰਤ ਵਾਲੇ ਕੰਮ ਆ ਜਾਂਦਾ। ਸੋ ਇਸ ਕਰਕੇ ਕਹਿੰਦੇ ਨੇ ਪਸ਼ੂ ਮਰੇ ਤਾਂ ਦਸ ਕੰਮ ਸਵਾਰਦਾ ਹੈ। ਪਸ਼ੂਆਂ ਦੀ ਖਾਲ ਨਾਲ ਜੁੱਤੀਆਂ ਮਸ਼ਕਾਂ ਬੋਕਾਂ ਨਗਾਰੇ ਕਾਠੀਆਂ ਬਣਦੀਆਂ ਨੇ। ਪਸ਼ੂ ਮਿਲਿਆ ਚੰਗਿਆਈਆਂ ਖੜ ਖਾਵੈ ਅੰਮ੍ਰਿਤ ਦੇ ਨਾਮ ਵੀ ਹੋਣੇ ਆਦਮੀ ਤ੍ਰਿਕ ਜੀਵਨ ਕਰਮ ਕਰੇ ਸਗਲ ਸਰੀਰ ਆਵਤ ਸਭ ਕਾਮ ਨੇਫਲ ਮਾਨੁਖ ਜਪੈ ਨਹੀਂ ਨਾਮ। ਹੁਣ ਕਰਮਾਂ ਦੀ ਗਤੀ ਬੜੀ ਵਿਚਿੱਤਰ ਆ। ਕਹਿੰਦੇ ਕਰਮ ਦੇਖੋ ਕੈਸੇ ਹੁੰਦੇ ਨੇ ਬੰਦੇ ਦੇ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣਨਾ। ਹਰ ਮਨੁੱਖ ਵਾਸਤੇ ਭਜਨ ਕਰਨਾ ਜ਼ਰੂਰੀ ਬੰਦਗੀ ਕਰਨੀ ਜ਼ਰੂਰੀ ਹੈ ਪਰ ਅਲਪੱਗ ਹੋਣ ਨਾਲ ਆਪਣੇ ਕਰਮਾਂ ਦੀ ਗਤੀ ਨੂੰ ਮੈਂ ਕੀ ਜਾਣਾ ਜੋ ਕਰਮਾਂ ਨੇ ਕੀ ਫਲ ਦੇਣਾ। ਇਸ ਵਾਸਤੇ ਜੀਵ ਨੂੰ ਸਦਾ ਡਰਦਿਆਂ ਰਹਿਣਾ ਚਾਹੀਦਾ ਕਿ ਅੱਗੇ ਅੱਗੇ ਪਤਾ ਨਹੀਂ ਕੀ ਵਰਤਣਾ ਮਿਲ ਜਾਣ। ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਏ ਅਜੋ ਸੋ ਨਾਉ ਸਮੁੰਦਰ ਮਹਿ ਕਿਆ ਜਾਣੋ ਕਿਆ ਹੋ ਕੀ ਪਤਾ ਕੀ ਹੋਣਾ ਅੱਗੇ ਜਾ ਕੇ। ਉਹ ਕਰਮਾਂ ਦੀ ਗੱਲ ਸੁਣਦੇ ਹਾਂ ਨਾ ਵੀ ਇੱਕ ਗੁੱਜਰ ਜਾਤੀ ਦਾ ਸ਼ਾਹੂਕਾਰ ਸੀ ਇੱਕ ਉਹਦੀ ਇਸਤਰੀ ਸੀ। ਸੋ ਇਸ ਪ੍ਰਕਾਰ ਇੱਕ ਸਮੇਂ ਸ਼ਾਹੂਕਾਰ ਆਪ ਵਣਜ ਵਪਾਰ ਵਾਸਤੇ ਚਲਿਆ ਗਿਆ ਬਾਹਰ। ਸੋ ਇਸ ਤਰ੍ਹਾਂ ਫਿਰ ਕੀ ਹੋਇਆ ਇਹ ਸਾਰਾ ਜਿੰਨਾ ਕੁਛ ਹੋਇਆ ਕਰਮਾਂ ਦਾ ਐਸਾ ਗੇੜਾ ਦੱਸਦੇ ਨੇ ਕਿ ਇਹਦੀ ਇਸਤਰੀ ਸਿਰ ਨਹਾ ਕੇ ਚਬਾਰੇ ਉੱਤੇ ਚੜ੍ਹੀ ਕੇ ਸੁਕਾ ਰਹੀ ਸੀ। ਉੱਥੋਂ ਦਾ ਰਾਜਾ ਮਹਿਲਾਂ ਉੱਤੇ ਚੜ੍ਹ ਕੇ ਟਹਿਲ ਰਿਹਾ ਇਹਨੂੰ ਵੇਖਦਿਆਂ ਸਾਰੀ ਰਾਜੇ ਦਾ ਮਨ ਸੋ ਇਸ ਪ੍ਰਕਾਰ ਖਰਾਬ ਹੋਇਆ। ਅਹਿਲਕਾਰ ਦੇ ਰਾਹੀਂ ਕੋਲ ਬੁਲਾ ਕੇ ਰਾਜੇ ਨੇ ਇਸ ਪ੍ਰਕਾਰ ਉਹਨਾਂ ਨਾਲ ਮੰਦ ਕਰਮ ਤੱਕ ਵੀ ਗੱਲ ਕੀਤੀ ਚਿੱਠੀ ਲਿਖੀ ਤਾਂ ਬਹੁਤ ਸਾਰੀਆਂ ਗੱਲਾਂ ਆਦਿ ਕਰਦਾ ਰਿਹਾ। ਤਾਂ ਉਸ ਵਕਤ ਉਹਨਾਂ ਦਾ ਆਪਣਾ ਪਤੀ ਵੀ ਘਰ ਮੁੜਿਆ ਆਇਆ ਮੈਂ ਪਰਦੇਸੋਂ ਆ ਗਿਆ ਤੇਰੀ ਉਡੀਕ 'ਚ ਬੈਠਾ ਚਿੱਠੀ ਲਿਖੀ ਜੇ ਤੇਰੇ ਅੰਦਰ ਪ੍ਰੇਮ ਹੈ ਤਾਂ ਆ ਕੇ ਮਿਲ। ਇਸ ਤਰ੍ਹਾਂ ਹੀ ਚਿੱਠੀ ਲਿਖ ਕੇ ਕਿਸੇ ਨੌਕਰ ਰਾਹੀਂ ਆਪਣੀ ਇਸਤਰੀ ਪਾਸ ਪਹੁੰਚਾ ਤੀ। ਇਸਤਰੀ ਪੜ੍ਹ ਕੇ ਖੁਸ਼ ਹੋਈ ਔਰ ਇਸ ਪ੍ਰਕਾਰ ਉਹਨੇ ਵੀ ਆਪਣਾ ਸਾਰਾ ਕਰਮ ਦੱਸਿਆ ਕਿ ਰਾਜੇ ਨੇ ਐਸਾ ਕੋ ਕਰਮ ਕੀਤਾ। ਦੇਵਨੇਤ ਨਾਲ ਇੱਕ ਦਿਨ ਰਾਜਾ ਔਰਤ ਨੂੰ ਲੈ ਕੇ ਤਮਾਸ਼ਾ ਦੇਖਣ ਚਲਿਆ ਗਿਆ। ਤਮਾਸ਼ਾ ਵੇਖ ਕੇ ਰਾਤ ਨੂੰ ਇੱਕ ਉੱਥੇ ਥਾਂ 'ਤੇ ਕੈਂਪ ਲਾ ਕੇ ਸੌ ਗਏ। ਇਸ ਔਰਤ ਨੇ ਉਹਨੂੰ ਰਾਤ ਦਾ ਮੌਕਾ ਤਾੜ ਕੇ ਰਾਜੇ ਨੂੰ ਇਕੱਲਾ ਵੇਖ ਕੇ ਮਾਰ ਦਿੱਤਾ। ਆਪ ਨਿਕਲਿਆ ਜੀ ਪਤੀ ਨੂੰ ਮਿਲ ਕੇ ਰਾਤੋ ਰਾਤ ਆਪਣੇ ਘਰੋਂ ਨਗਦੀ ਮਾਲ ਸਭ ਕੋ ਲੈ ਕੇ ਆਪਣੇ ਦੇਸ਼ ਨੂੰ ਛੱਡ ਕੇ ਭੱਜ ਗਏ। ਅੱਗੋਂ ਇੱਕ ਜੰਗਲ ਆ ਗਿਆ। ਟੁਰਦੇ ਟੁਰਦੇ ਕਹਿੰਦੇ ਜਦੋਂ ਥੱਕ ਗਏ ਰਾਹ 'ਚ ਹੀ ਸੌ ਗਏ। ਉੱਥੇ ਸੱਪ ਨਿਕਲਿਆ ਆ ਉਹ ਇਸ ਪ੍ਰਕਾਰ ਉਹਦੇ ਪਤੀ ਨੂੰ ਡੰਗ ਮਾਰਤਾ। ਬਹੁਤ ਦੁਖੀ ਹੋਈ ਰੋਂਦੀ ਪਿੜਦੀ ਉੱਥੇ ਚੋਰ ਆ ਗਏ। ਉਹਨਾਂ ਨੇ ਆ ਕੇ ਮਾਲ ਧਨ ਵੀ ਖੋ ਲਿਆ ਘਰ ਲੈ ਗਏ ਆਪਣੇ ਨੂੰ। ਕੁਝ ਚਿਰ ਆਪਣੇ ਕੋਲ ਆ ਕੇ ਫਿਰ ਬੇਸਵਾ ਦੇ ਕੋਲ ਵੇਚਤਾ। ਉੱਥੇ ਬਹੁਤ ਚਿਰ ਰਹੀ। ਇੱਕ ਦਿਨ ਇਹਦਾ ਆਪਣਾ ਪੁੱਤਰ ਜੋ ਆਪਣੇ ਪਤੀ ਤੋਂ ਪੈਦਾ ਹੋਇਆ ਸੀ ਸੁਦਾਗਰੀ ਕਰਦਾ ਕਰਦਾ ਇਸੇ ਸ਼ਹਿਰ 'ਚ ਆਇਆ। ਇਸੇ ਪ੍ਰਕਾਰ ਫਿਰ ਮਾੜਾ ਕਰਮ ਹੋ ਗਿਆ। ਕਹਿੰਦੇ ਤੁਸੀਂ ਕਿੱਥੋਂ ਆਏ ਉਹਦਾ ਨਾਮ ਕੀ ਹੈ। ਨੌਜਵਾਨ ਲੜਕੇ ਨੇ ਆਪਣਾ ਨਾਮ ਦੱਸਿਆ ਦੇਸ਼ ਦੱਸਿਆ। ਉਹਨੂੰ ਨਿਸ਼ਚਾ ਹੋ ਗਿਆ ਕਿ ਮੇਰਾ ਪੁੱਤਰ ਹੈ। ਬਹੁਤ ਸ਼ਰਮ ਆਈ ਉਸ ਵਕਤ ਬੜਾ ਭਾਰੀ ਪਾਪ ਕੀਤਾ। ਆਪਾਂ ਕਰਮਾਂ ਦੀ ਗਤੀ ਦੱਸ ਰਹੇ ਵੀ ਜਿੱਦਾਂ ਜ਼ਿੰਦਗੀ 'ਚ ਕਿੱਧਰ ਕਿੱਧਰ ਨੂੰ ਗੱਡੀ ਘੁੰਮਦੀ ਹੈ। ਸੋ ਇਸ ਤਰ੍ਹਾਂ ਜਾ ਕਰਕੇ ਉਹਨੇ ਪੁੱਛਿਆ ਕਿਸੇ ਸਿਆਣੇ ਨੂੰ ਵੀ ਇਹ ਕਰਮ ਹੋ ਜਾਏ ਫਿਰ ਇਹ ਨਿਵਿਰਤੀ ਕੀ ਹੁੰਦੀ ਹੈ। ਉਹ ਕਹਿਣ ਲੱਗਿਆ ਕਿ ਜੇ ਇਸ ਪ੍ਰਕਾਰ ਦਾ ਕੋਈ ਮਾੜਾ ਕਰਮ ਹੋ ਜਾਂਦਾ ਤਾਂ ਉਹਨੂੰ ਚਾਹੀਦਾ ਕਿ ਲੱਕੜਾਂ ਲੈ ਕੇ ਨਾ ਸੁੱਕੀਆਂ ਪਿੱਪਲ ਦੀਆਂ ਉਹਦੀ ਚੀਖਾ ਬਣਾ ਕੇ ਜਿਉਂਦੀ ਸੜ ਜਾਣਾ ਚਾਹੀਦਾ। ਜਦੋਂ ਨਦੀ ਦੇ ਕਿਨਾਰੇ ਪਿੱਪਲ ਦੀਆਂ ਲੱਕੜਾਂ ਇਕੱਠੀਆਂ ਕੀਤੀਆਂ ਅੱਗ ਲਾਉਣ ਲੱਗੀ ਇਹਨਾਂ ਨੂੰ ਪਾਣੀ ਦਾ ਹੜ੍ਹ ਆ ਗਿਆ ਪਿੱਛੋਂ। ਉਹ ਸਾਰੀਆਂ ਲੱਕੜਾਂ ਸਮੇਤ ਹੀ ਰੋੜ ਕੇ ਲੈ ਗਿਆ। ਸੜ ਕੇ ਮਰ ਨਾ ਸਕੀ। ਸੋ ਇਸ ਕਰਕੇ ਮਰਨ ਵਿੱਚ ਵੀ ਜ਼ੋਰ ਨਹੀਂ ਕਿਸੇ ਦਾ। ਪਾਣੀ ਦੇ ਵਿੱਚ ਇੱਕ ਬੜੀ ਲੱਕੜ ਸੀ ਉਹਦੇ ਉੱਤੇ ਬੈਠ ਗਈ ਪਾਣੀ 'ਚ ਰੁੜ ਗਈ ਹੈ। ਅਤੇ ਇੱਕ ਪ੍ਰਕਾਰ ਰੌਲਾ ਪਾਈ ਜਾਵੇ ਕੋਈ ਪਰਪਕਾਰੀ ਬੰਦਾ ਮੈਨੂੰ ਪਾਣੀ 'ਚੋਂ ਕੱਢ ਲਓ ਮੈਂ ਦਾਸੀ ਹੋ ਕੇ ਰਹਾਂਗੀ ਉਹਦੀ। ਹੁਣ ਪਾਣੀ ਡੁੱਬਦੀ ਸੀ ਇੱਕ ਗੁੱਜਰ ਜਿਹੜਾ ਜਲਦੇ ਕਿਨਾਰੇ ਦੁੱਧ ਵਾਲੇ ਭਾਂਡੇ ਧੋ ਰਿਹਾ ਸੀ, ਜਦੋਂ ਉਹਨੇ ਸੁਣਿਆ ਉਪਰਾਲਾ ਕਰਕੇ ਕੱਢ ਲਈ। ਫਿਰ ਉਹਦੇ ਭਾਂਡੇ ਚੁੱਕ ਕੇ ਨਾਲ ਹੀ ਘਰ ਚਲੀ ਗਈ, ਦਾਸੀ ਬਣ ਕੇ ਕੰਮ ਕਰਦੀ ਰਹੀ, ਦੁੱਧ ਦੇ ਵਲਟੋਏ ਚੱਕ ਕੇ ਦੁਕਾਨਾਂ 'ਤੇ ਜਾ ਕੇ ਦੇ ਆਇਆ ਕਰੇ। ਇੱਕ ਦਿਨ ਦਾ ਜ਼ਿਕਰ ਹੈ ਜੋ ਇਹ ਵੀ ਕਿ ਹੋਰ ਸਾਰੀਆਂ ਗੁੱਜਰਨੀਆਂ ਜਿਹੜੀਆਂ ਲੱਸੀ ਅਤੇ ਦੁੱਧ ਦੇ ਵਲਟੋਏ ਚੱਕ ਕੇ ਤੁਰੀਆਂ ਜਾ ਰਹੀਆਂ। ਅੱਗੇ ਇੱਕ ਸ਼ਾਹੀ ਫੌਜ ਆ ਗਈ, ਉਹਨਾਂ ਦੀ ਬੇਪਰਵਾਹੀ ਧੱਕਿਆਂ ਕਰਕੇ ਫੌਜ ਬਹੁਤੀ ਜ਼ਿਆਦਾ ਸੀਗੀ, ਘੋੜੇ ਘਾੜੇ ਬਹੁਤ ਤੇਜ਼ ਆਏ, ਗੁੱਜਰਨੀਆਂ ਦੇ ਭਾਂਡੇ ਡਿੱਗ ਪਏ ਸਾਰੇ, ਦੁੱਧ ਡੁੱਲ ਗਿਆ ਕਿਸੇ ਦੀ, ਲੱਸੀ ਡੁੱਲ ਗਈ, ਸਾਰੀਆਂ ਉੱਚੀ ਉੱਚੀ ਰੋਣ ਲੱਗੀਆਂ, ਇਹ ਇਕੱਲੀ ਹੱਸੀ ਜਾਵੇ, ਇਹਨਾਂ ਨੂੰ ਰਾਜਾ ਆ ਗਿਆ। ਉਹ ਕਹਿਣਗੇ ਤੂੰ ਹੱਸਦੀ ਹੈ, ਇਹ ਬਾਕੀ ਰੋਈ ਜਾਂਦੀਆਂ ਨੇ। ਸੋ ਇਹਨੇ ਸਾਰੀ ਅੱਡ ਬੀਤੀ ਸੁਣਾਈ ਆਪਣੀ। ਸੋ ਉਸ ਕਰਕੇ ਕਹਿੰਦੀ ਹੁਣ ਜਦ ਸਾਰਾ ਕੁਛ ਖਤਮ ਹੋ ਗਿਆ, ਰਾਜ ਭਾਗ ਚਲਿਆ ਗਿਆ, ਸਭ ਕੁਛ ਮੁੱਕ ਗਿਆ, ਹੁਣ ਆ ਮਾੜੀ ਜਿਹੀ ਲੱਸੀ ਪਿੱਛੇ ਮੈਂ ਰੋਣਾ? ਨਿਰਪ ਮਾਰ ਚਲੀ ਪੀ ਆਪਣ ਸਿਉਂ, ਪੀ ਆ ਸਾਂਪ ਡਸਿਓ ਦੁੱਖ ਹੋਂ ਪਰ ਹੋਂ, ਮਨ ਮਾਂਝ ਗਈ ਬਨ ਚੋਰ ਗਹੀ, ਤਿਨ ਵੇਚ ਲਈ ਗਨ ਕਾ ਕਰ ਹੋਂ, ਸੁਤ ਸੰਗ ਕੀਓ ਜਬ ਜਰਨ ਚਲੀ, ਮਿਲ ਕਾਠ ਕੇ ਸੰਗ ਨਦੀ ਤਰ ਹੋਂ, ਸੁਨ ਹੋ ਮਹਾਰਾਜ ਹੋਂ ਗੁਜਰੀ ਹੋਂ, ਅਬ ਛਾਛ ਕੀ ਚਿੰਤ ਕਹਾਂ ਕਰ ਹੋਂ। ਹੁਣ ਲੱਸੀ ਦੀ ਕਾਹਦੀ ਚਿੰਤਾ ਮੈਂ ਕਰਾਂ, ਕਰਮਾਂ ਦੀ ਗਤੀ ਹੈ, ਪਤਾ ਨਹੀਂ ਕਿੱਧਰ ਨੂੰ ਆਪਣੀ ਜ਼ਿੰਦਗੀ ਨੇ ਮੋੜ ਖਾਣਾ, ਕਿੱਧਰ ਨੂੰ ਕਰਮਾਂ ਨੇ ਲੈ ਜਾਣਾ। ਇਸ ਕਰਕੇ ਕਹਿੰਦੇ ਹਨ, ਮੈਂ ਕਿਹਾ ਜਾਨੋ ਬਾਬਾ ਰੇ ਰਹਾਓ, ਬਾਬਾ ਹੇ ਭਾਈ ਮੈਂ ਕੀ ਜਾਣਨਾ ਕਰਾਂ ਜੋ ਮੇਰੇ ਸੰਚਿਤ ਕਰਮ ਕੀ ਨੇ, ਪਿੱਛੇ ਕੀ ਖਬਰੇ ਕਿਹੜੇ ਕਿਹੜੇ ਮਾਰੇ ਕਰਮ ਕੀਤੇ ਨੇ। ਕਿਰੇਮਾਨ ਕਰਮ ਕਰਦੇ ਆ ਫਿਰ ਉਹ ਸੰਚਿਤ ਕਰਮ ਬਣਦੇ ਨੇ, ਫਿਰ ਉਹਨਾਂ ਤੋਂ ਪ੍ਰਾਰਬਧ ਬਣਦੀ ਹੈ, ਫਿਰ ਬੰਦਾ ਜਨਮ ਲੈਂਦਾ, ਫਿਰ ਉਹ ਆਪਾਂ ਭੋਗਦੇ ਹਾਂ। ਇਸ ਪ੍ਰਕਾਰ ਅੱਗੇ ਅੰਤ ਸਮੇਂ ਮਰਨ ਦੀ ਦਸ਼ਾ ਹੁਣ ਕਹਿੰਦੇ ਨੇ, ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ, ਚਿਖਾ ਵਿੱਚ ਹੱਡ ਇਸ ਤਰ੍ਹਾਂ ਸੜਦੇ ਜਿਵੇਂ ਲੱਕੜੀਆਂ ਦਾ ਵੱਧਾ ਹੋਇਆ ਤੂਲਾ, ਗੱਠਾ ਗੱਠੜ ਜਿਹਾ ਭਾਰ ਸੜ ਜਾਂਦਾ। ਸੋ ਇਸ ਪ੍ਰਕਾਰ ਵਾਲ ਇਸ ਤਰ੍ਹਾਂ ਸੜਦੇ ਜਿਵੇਂ ਘਾਸ ਕਾ ਪੂਲਾ ਦੱਥਾ ਸੜਦਾ। ਕਬੀਰ, ਹਾੜ ਜਰੇ ਜਿਉਂ ਲੱਕੜੀ, ਕੇਸ ਜਿਉਂ ਘਾਸ, ਇਸ ਜਰੇ ਜਿਉਂ ਘਾਸ, ਇਹੋ ਜੱਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਇਸ ਤਰ੍ਹਾਂ ਇਹ ਸਰੀਰ ਸਾਰਾ ਸੜ ਜਾਂਦਾ ਹੈ। ਇਹ ਤੇ ਕੇਸ ਦੀ ਉਹ ਗੱਲ ਨਹੀਂ ਕੀਤੀ, ਸਿਰਫ ਇਹ ਦੱਸਿਆ ਕਿ ਕਿਵੇਂ ਸਰੀਰ ਅੰਤ ਨੂੰ ਸੜ ਜਾਂਦਾ ਆਪਣਾ। ਕਹੋ ਕਬੀਰ, ਤਬ ਹੀ ਨਰ ਜਾਗੈ, ਜਮਕਾ ਡੰਡ ਮੂੰਡ ਮਹਿ ਲਾਗੈ। ਹੁਣ ਕਬੀਰ ਜੀ ਕਥਨ ਕਰਦੇ, ਬੰਦਾ ਅਵਿਦਿਆ ਜਾਂ ਮੋਹ ਰੂਪ ਨੀਂਦ ਵਿੱਚ ਸੁੱਤਾ ਹੋਇਆ ਉਸ ਵੇਲੇ ਜਾਗੇਗਾ, ਸ਼ੁਭ ਸੰਕਲਪ ਕਰੇਗਾ, ਜਿਸ ਵੇਲੇ ਦੁੱਖਦਾਈ ਜਮਾਂ ਦਾ ਡੰਡਾ ਇਹਦੇ ਸਿਰ 'ਚ ਆ ਕੇ ਲੱਗਣਾ, ਮੂੰਹ ਦੇ ਉੱਤੇ ਆ ਕੇ ਵੱਜਣਾ, ਉਸ ਵੇਲੇ ਕੁਝ ਵੀ ਨਹੀਂ ਹੋਣਾ। ਜਦ ਘਰ ਨੂੰ ਅੱਗ ਲੱਗ ਜਾਵੇ ਤਾਂ ਉਸ ਵੇਲੇ ਖੂਹ ਪੁੱਟੇ ਤਾਂ ਉਹਦਾ ਯਤਨ ਕਰਨਾ, ਫਿਰ ਕਹਿੰਦੇ ਨਿਸਫਲੀ ਚਲੇ ਜਾਂਦਾ, ਫਿਰ ਉਹਨੂੰ ਕੀ ਫਾਇਦਾ ਬਾਅਦ 'ਚ ਖੂਹ ਪੱਟਣ ਦਾ। ਹੁਣ ਗੋਂਡ, ਆਕਾਸ ਗਗਨ ਪਾਤਾਲ ਗਗਨ ਹੈ, ਚੌਂ ਦਿਸ ਗਗਨ ਰਹਾਏ ਲੇ। ਜਗਿਆਸੂ ਨੂੰ ਪਹਿਲੇ ਵਾਂਗ ਵਿਰਾਗ ਦਾ ਉਪਦੇਸ਼ ਦੇ ਕੇ ਹੁਣ ਪਰਮੇਸ਼ਰ ਦੀ ਸਾਰੇ ਪਰਿਪੂਰਨਤਾ ਦੱਸਦੇ ਨੇ। ਆਕਾਸ਼ ਗਗਨ ਪਾਤਾਲ ਗਗਨ ਹੈ, ਚੌਂ ਦਿਸ ਗਗਨ ਰਹਾਏ ਲੇ। ਇਸ ਤਰ੍ਹਾਂ ਦਾ ਇਹ ਜਿਹੜਾ ਪਾਵਨ ਬਚਨ ਸ਼ਬਦ ਦੇ ਵਿੱਚ ਬੜੀ ਡੂੰਘਾਈ ਦੇ ਨਾਲ ਇਹ ਫਰਮਾਉਂਦੇ ਹਨ ਕਿ ਕਿਸ ਪ੍ਰਕਾਰ ਸੱਤਾਂ ਆਕਾਸ਼ਾਂ ਵਿੱਚ ਗਗਨ ਚੇਤਨ ਦੇਵ ਹੈ, ਅਤੇ ਸੱਤਾਂ ਪਤਾਲਾਂ ਵਿੱਚ ਵੀ ਗਗਨ ਚੇਤਨ ਦੇਵ ਪਰਮਾਤਮਾ ਹੀ ਹੈ। ਉੱਤੇ ਵੀ ਪਰਮਾਤਮਾ, ਥੱਲੇ ਵੀ ਪਰਮਾਤਮਾ, ਅਤੇ ਪੂਰਬ ਉੱਤਰ ਦੱਖਣ ਇਹਨਾਂ ਚਾਰੋਂ ਪਾਸਿਆਂ ਵਿੱਚ ਚੇਤਨ ਦੇਵ ਰਹਾਇਲੇ ਪਰਮਾਤਮਾ ਹੀ ਟਿਕਿਆ ਹੋਇਆ, ਸਾਰੇ ਪਾਸੇ ਵਿਆਪਕ ਹੈ। ਸਾਰਿਆਂ ਵਿੱਚ ਵਿਆਪਕ ਹੋਣ ਕਰਕੇ ਸਰੀਰ ਦੇ ਨਾਸ ਹੋਣ 'ਤੇ ਉਹ ਨਾਸ ਹੋ ਜਾਂਦਾ ਹੋਵੇਗਾ? ਕਹਿੰਦੇ ਨਹੀਂ, ਉਹ ਨਹੀਂ ਨਾਸ ਹੁੰਦਾ। ਆਨੰਦ ਮੂਲ ਸਦਾ ਪੁਰਖੋਤਮ, ਘਟ ਬਿਨਸੈ ਗਗਨ ਨਾ ਜਾਏ ਲੇ। ਉਹ ਉੱਤਮ ਪੁਰਖ ਪਰਮਾਤਮਾ ਸਦੀਵ ਕਾਲ ਆਨੰਦ ਦਾ ਮੁੱਢ ਰੂਪ ਹੈ। ਜਿਸ ਤਰ੍ਹਾਂ ਘੜੇ ਦੇ ਬਿਨਸਨੇ ਕਰਕੇ ਆਕਾਸ਼ ਦਾ ਨਾਸ ਨਹੀਂ ਹੁੰਦਾ, ਕਿਉਂਕਿ ਘਟਾਕਾਸ਼ ਮਹਾਕਾਸ਼ ਵਿੱਚ ਲੀਨ ਹੋ ਜਾਂਦਾ, ਇਵੇਂ ਸਰੀਰ ਦੇ ਬਿਨਸਨੇ ਕਰਕੇ ਚੇਤਨ ਦੇਵ ਦਾ ਆਉਣਾ ਜਾਣਾ ਨਹੀਂ ਹੁੰਦਾ। ਸਮੂਹ ਦੇਹਾਂ ਆਦਿਕਾਂ ਦੇ ਨਾਸ ਹੋਣ ਕਰਕੇ ਉਹ ਚੇਤਨ ਰੂਪ ਆਕਾਸ਼ ਦਾ ਨਾਸ ਨਹੀਂ ਹੁੰਦਾ। ਇਸ ਕਰਕੇ ਸਥੂਲ ਦੇਹ ਦਾ ਨਾਸ ਹੋਣ ਕਰਕੇ ਜੋ ਜੀਵ ਨਾਸ ਮੰਨਦੇ ਨੇ ਉਹ ਮੂਰਖ ਹਨ। ਕੱਗਾ ਘੱਟ ਘੱਟ ਨਿਮਸੈ ਸੋਈ, ਘੱਟ ਫੂਟੇ ਘੱਟ ਕਵੇ ਨਾ ਹੋਈ। ਸੋ ਜਿਵੇਂ ਚੇਤਨ ਅਵਿਨਾਸੀ ਔਰ ਵਿਆਪਕ ਹੈ, ਇਵੇਂ ਜੀਵ ਵੀ ਅਵਿਨਾਸੀ ਅਤੇ ਵਿਆਪਕ ਹੀ ਹੈ। ਇਹ ਗੱਲ ਸੁਣ ਕੇ ਜਗਿਆਸੂ ਨੇ ਕਿਹਾ, ਫਿਰ ਦੇਹ ਦੇ ਵਿਨਾਸ ਸਮੇਂ ਲੋਕ ਇਉਂ ਕਿਉਂ ਕਹਿੰਦੇ ਨੇ ਵੀ ਇਹ ਮਰ ਗਿਆ, ਇਹ ਚਲਿਆ ਗਿਆ? ਮੋਹ ਬੈਰਾਗ ਭਇਓ, ਕਹਿੰਦੇ ਮੈਨੂੰ ਬੜਾ ਰੋਣਾ ਪ੍ਰਾਪਤ ਹੋਇਆ। ਜਗਿਆਸੂ ਕਹਿੰਦਾ, ਮੈਨੂੰ ਬੜਾ ਵਿਰਾਗ ਹੋਇਆ, ਸੰਸਾ ਹੋਇਆ, ਕਿਉਂਕਿ ਜੋ ਵਸਤੂ ਵਿਆਪਕ ਹੁੰਦੀ ਹੈ ਉਸ ਵਿੱਚ ਆਉਣਾ ਜਾਣਾ ਨਹੀਂ ਬਣ ਸਕਦਾ, ਅਤੇ ਜੀਵ ਦਾ ਆਉਣਾ ਜਾਣਾ ਸਾਰੇ ਕਹਿੰਦੇ ਨੇ। ਇਸ ਕਰਕੇ ਮੈਂ ਆਪ ਜੀ ਪਾਸੋਂ ਪੁੱਛਦਾ ਹੈ, ਇਹੋ ਜੀਓ ਆਏ ਕਹਾਂ ਗਇਓ ਰਹਾਓ। ਇਹ ਜੀਵ ਆਇਆ ਤੇ ਕਿੱਥੋਂ ਤੇ ਕਿੱਥੇ ਗਿਆ ਫਿਰ, ਇਹ ਤਾਂ ਦੱਸੋ। ਕਈ ਨਾਸਤਿਕ ਲੋਕ ਇਉਂ ਵੀ ਕਹਿੰਦੇ ਆ, ਦੇਹ ਤੋਂ ਵੱਖਰੀ ਹੋਰ ਕੋਈ ਆਤਮਾ ਹੀ ਨਹੀਂ। ਜੇ ਦੇਹ ਤੋਂ ਵੱਖਰੀ ਆਤਮਾ ਹੋਵੇ ਤਾਂ ਸਰੀਰ ਤੋਂ ਵੱਖਰੀ ਦਿਖਾਈ ਦੇਵੇ। ਸੋ ਇਸ ਕਰਕੇ ਕਹਿੰਦੇ, ਪਰ ਦਿਖਾਈ ਕੋਈ ਨਹੀਂ ਦਿੰਦਾ, ਜਾਂ ਤੇ ਸੁਭਾਵ ਜਾਂ ਕਾਲ ਨੇ ਦੇਹ ਰਚ ਦਿੱਤੀ ਹੈ, ਇਹੀ ਆਤਮਾ ਹੈ। ਇਹ ਗੱਲ ਸੁਣ ਕੇ ਭਗਤ ਕਬੀਰ ਜੀ ਕਹਿੰਦੇ ਨੇ, ਪੰਚ ਤੱਤ ਮਿਲ ਕਾਇਆ ਕੀਨੀ, ਤੱਤ ਕਹਾਂ ਤੇ ਕੀਨ ਰੇ। ਸੁਭਾਵ ਜਾਂ ਕਾਲ ਨੇ ਪੰਜਾਂ ਤੱਤਾਂ ਨੂੰ ਮਿਲਾ ਕੇ ਜੋ ਕਾਇਆ ਸਰੀਰ ਪੈਦਾ ਕੀਤਾ ਆਪਣਾ, ਪੰਜ ਤੱਤ ਕੋ ਤਨ ਰਚਿਓ ਜਨ ਹੋ ਚਤੁਰ ਸੁਜਾਨ, ਜਿਹਨੂੰ ਤੁਸੀਂ ਆਤਮਾ ਮੰਨੀ ਬੈਠੇ ਹੋ, ਅਸੀਂ ਤੁਹਾਡੇ ਪਾਸੋਂ ਪੁੱਛਦੇ ਹਾਂ, ਤੱਤ ਕਹਾਂ ਤੇ ਕੀਨ ਰੇ। ਇਹ ਪੰਜ ਤੱਤ ਕਿੱਥੋਂ ਬਣਾਉਣਾ ਕੀਤੇ ਫਿਰ? ਕਿਉਂਕਿ ਜੋ ਜੋ ਕਾਰਜ ਬਣਦਾ ਉਹ ਕਿਸੇ ਕਾਰਨ ਕਰਕੇ ਹੀ ਹੁੰਦਾ। ਇਸ ਵਾਸਤੇ ਤੱਤਾਂ ਦਾ ਕਾਰਨ ਦੱਸੋ। ਜੇ ਕਹੋ ਉਹ ਸੁਭਾਵਕ ਬਣ ਗਏ ਤਾਂ ਇਹ ਗੱਲ ਬਣ ਨਹੀਂ ਸਕਦੀ, ਕਿਉਂਕਿ ਸੋ ਚਿੱਤਰਕਾਰੀ ਜਿਹੜੀ ਹੈ ਉਹ ਚਿੱਤਰਕਾਰ ਤੋਂ ਬਿਨਾਂ ਤਾਂ ਹੁੰਦੀ ਨਹੀਂ। ਸਾਡਾ ਪ੍ਰਸ਼ਨ ਸੁਣ ਕੇ ਜੇ ਤੁਸੀਂ ਸਥੂਲ ਤੱਤਾਂ ਦਾ ਕਾਰਨ ਸੂਖਮ ਤੱਤ ਅਤੇ ਸੂਖਮ ਤੱਤਾਂ ਦਾ ਕਾਰਨ ਤ੍ਰਿਧਾ ਹੰਕਾਰ ਅਤੇ ਤ੍ਰਿਧਾ ਹੰਕਾਰ ਦਾ ਕਾਰਨ ਮਹਿ ਤੱਤ ਅਤੇ ਮਹਿ ਤੱਤ ਦਾ ਕਾਰਨ ਜੇ ਤੁਸੀਂ ਮਾਇਆ ਕਹੋ ਤਾਂ ਅਸੀਂ ਤੇਰੇ ਕੋਲੋਂ ਇਹ ਪੁੱਛਦੇ ਹਾਂ ਕਿ ਉਹ ਮਾਇਆ ਚੇਤਨ ਨਾਲੋਂ ਭਿੰਨ ਹੈ ਕਿ ਅਭਿੰਨ ਹੈ? ਇਹ ਦੱਸ ਚੱਲ, ਮਾਇਆ ਉਹਦੇ ਵਿੱਚ ਹੈ ਜਾਂ ਬਾਹਰ ਹੈ, ਜਾਂ ਭਿੰਨਾ ਭਿੰਨ ਦੋਨੋਂ ਹੀ ਹੈ ਵੱਖੋ ਵੱਖਰੇ? ਇਹ ਸਾਰੀ ਵਿਚਾਰ ਨਾਲ ਵੇਖੀ ਤਾਂ ਬ੍ਰਹਮ ਨਾਲੋਂ ਭਿੰਨ ਮਾਇਆ ਕੋਈ ਵਸਤੂ ਨਹੀਂ ਸਿੱਧ ਹੁੰਦੀ। ਮਾਇਆ ਬ੍ਰਹਮ ਦੇ ਆਸਰੇ ਹੀ ਹੈ, ਇਸ ਕਰਕੇ ਤੂੰ ਬ੍ਰਹਮ ਨੂੰ ਮੰਨਣਾ ਕਰ। ਉਹ ਬ੍ਰਹਮ ਦੀ ਉਪਾਧੀ ਭੇਦ ਦੇ ਨਾਲ ਜੀਵ ਰੂਪ ਹੋ ਰਿਹਾ, ਜਾਂ ਤੇ ਜੀਵ ਅਮਨਾਸੀ ਤੇ ਵਿਆਪਕ ਹੈ, ਪਰ ਇਹ ਖਿਆਲ ਵਾਸਤਵ ਦ੍ਰਿਸ਼ਟੀ ਕਰਕੇ ਹੁੰਦਾ ਹੈ। ਮੀਮਾਂਸਕ ਵਾਲਾ ਕੀ ਕਹਿੰਦਾ, ਜੀਵ ਕਰਮਾਂ ਅਨੁਸਾਰ ਪਰਲੋਕ ਵਿੱਚ ਆਉਂਦਾ ਜਾਂਦਾ, ਇਹਦੇ ਕਰਮੀ ਪ੍ਰਧਾਨ ਨੇ, ਹੋਰ ਕੋਈ ਪਰਮੇਸ਼ਰ ਨਹੀਂ ਹੈ। ਇਹ ਗੱਲ ਸੁਣ ਕੇ ਕਬੀਰ ਜੀ ਕਹਿਣ ਲੱਗੇ ਉਸ ਵਕਤ, ਕਰਮ ਬੱਧ ਤੁਮ ਜੀਓ ਕਹਿਤ ਹੋ, ਕਰਮ ਹੈ ਕਿਨ ਜੀਓ ਦੀਨ ਰੇ। ਬੱਧ ਪਾਠ ਕਰਨਾ, ਅਧਿਕ ਲਾ ਕੇ ਬੋਲਣਾ, ਕੱਸ ਕੇ ਥੋੜ੍ਹਾ ਜਿਹਾ। ਹੁਣ ਇਹ ਮੀਮਾਂਸਕ ਵਾਲੇ ਕਹਿੰਦੇ ਨੇ ਵੀ ਜੀਵ ਕਰਮਾਂ ਅਨੁਸਾਰ ਪਰਲੋਕ ਵਿੱਚ ਆਉਂਦਾ ਜਾਂਦਾ ਜੀ, ਹੋਰ ਕੋਈ ਪਰਮੇਸ਼ਰ ਨਹੀਂ। ਤਾਂ ਕਹਿਣ ਲੱਗੇ ਉਸ ਵਕਤ, ਤੁਸੀਂ ਜੋ ਕਰਮਾਂ ਦਾ ਬੱਧਾ ਹੋਇਆ ਜੀਵ ਨੂੰ ਕਹਿੰਦੇ ਹੋ, ਠੀਕ ਹੈ ਗੱਲ। ਹੁਣ ਅਸੀਂ ਤੁਹਾਨੂੰ ਪੁੱਛਦੇ ਹਾਂ, ਕਰਮ ਹੈ ਕਿਨ ਜੀਓ ਦੀਨ ਰੇ। ਕਰਮਾਂ ਵਿੱਚ ਜੀਵ ਦੇ ਬੰਧਨੇ ਦੀ ਜੀਓ ਜੀਵਨ ਕਲਾ ਸ਼ਕਤੀ ਕਿਹਨੇ ਦਿੱਤੀ ਹੋਈ? ਉਹ ਮਗਰ ਤਾਂ ਕੋਈ ਬੈਠਾ ਹੀ ਹੈ, ਕਿਉਂਕਿ ਆਪਣੇ ਆਪ ਤਾਂ ਕਰਮ ਜੜ ਨੇ। ਇਹ ਗੱਲ ਸੁਣ ਕੇ ਮੀਮਾਂਸਕਾ ਵਾਲਾ ਜਿਹੜਾ ਸੀ ਉਹ ਤਾਂ ਚੁੱਪ ਕਰ ਗਿਆ, ਹੁਣ ਤਾਂ ਕੋਈ ਉੱਤਰ ਨਾ ਦਿੱਤਾ। ਫਿਰ ਕਬੀਰ ਜੀ ਨੇ ਕਿਹਾ, ਕਰਮਾਂ ਨੂੰ ਬੰਧਨ ਦੀ ਸ਼ਕਤੀ ਪਰਮੇਸ਼ਰ ਨੇ ਦਿੱਤੀ ਹੋਈ ਹੈ, ਤਾਂ ਤੇ ਪਰਮੇਸ਼ਰ ਨੂੰ ਮੰਨਣਾ ਕਰ, ਇਹ ਨਿਸ਼ਚੇ ਕਰ। ਹਰ ਮਹਿ ਤਨ ਹੈ, ਤਨ ਮਹਿ ਹਰ ਹੈ, ਸਰਬ ਨਿਰੰਤਰ ਸੋਏ ਰੇ। ਇਸ ਤਰ੍ਹਾਂ ਫਿਰ ਪਾਵਨ ਬਚਨ ਫਰਮਾਉਂਦੇ ਹਨ, ਹਰੀ ਵਿੱਚ ਸਾਰੇ ਸਰੀਰ ਨੇ ਅਤੇ ਸਾਰਿਆਂ ਸਰੀਰਾਂ ਵਿੱਚ ਹਰੀ ਪੂਰਨ ਹੈ। ਇਹ ਭਾਈ ਉਹ ਪਰਮਾਤਮਾ ਸਾਰਿਆਂ ਵਿੱਚ ਨਿਰੰਤਰ ਇੱਕ ਰਸ ਪੂਰਨ ਹੈ। ਕਹਿ ਕਬੀਰ, ਰਾਮ ਨਾਮ ਨਾ ਛੋਡਾਓ, ਸਹਿਜੇ ਹੋਏ ਸੋ ਹੋਏ ਰੇ। ਕਬੀਰ ਜੀ ਕਥਨ ਕਰਦੇ, ਰਾਮ ਦਾ ਨਾਮ ਦਾ ਸਿਮਰਨ ਕਰਨਾ ਨਾ ਛੱਡਣਾ ਕਰੋ, ਕਰੀ ਜਾਓ ਸਿਮਰਨ। ਸਰੀਰ ਦੀ ਕਿਰਿਆ ਕਰਮਾਂ ਅਨੁਸਾਰ ਜੋ ਸੋਤੇ ਹੋਵੇ ਸੋਈ ਹੋਈ ਜਾਵੇ, ਤੁਸੀਂ ਕੋਈ ਯਤਨ ਨਾ ਕਰੋ। ਰਾਗ ਗੋਂਡ ਬਾਣੀ ਕਬੀਰ ਜੀ ਉਹ ਕੀ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੋਂਡ ਰਾਗ ਵਿੱਚ ਕਬੀਰ ਜੀ ਦੀ ਬਾਣੀ, ਦੂਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪਣਾ ਬੀਜ ਮੰਤਰ ਕਥਨ ਕਰਦੇ ਨੇ। ਸੋ ਇੱਕ ਸਮੇਂ ਦੀ ਐਸੀ ਗੱਲ ਦੱਸਦੇ, ਕਬੀਰ ਜੀ ਕੋਲ ਆ ਕੇ ਬੇਨਤੀ ਕੀਤੀ ਪ੍ਰੇਮੀਆਂ ਨੇ ਕਿ ਆਪ ਜੀ ਨੂੰ ਹਾਥੀ ਅੱਗੇ ਕਿਉਂ ਸੁੱਟਿਆ ਗਿਆ ਅਤੇ ਆਪਦੀ ਸਹਾਇਤਾ ਫਿਰ ਕਿਹਨੇ ਕੀਤੀ? ਉਸ ਵੇਲੇ ਕਬੀਰ ਜੀ ਨੇ ਆਪਣੀ ਹੱਡ ਬੀਤੀ ਸਾਰੀ ਪ੍ਰੇਮੀਆਂ ਨੂੰ ਸੁਣਾਈ। ਇੱਕ ਵਾਰ ਦੀ ਗੱਲ ਹੈ, ਕਾਜ਼ੀਆਂ ਬ੍ਰਾਹਮਣਾਂ ਨੇ ਆਪਸ ਮੇਰੇ ਖਿਲਾਫ਼ ਮਤਾ ਪਾਸ ਕਰਕੇ ਮੇਰੀ ਮਾਤਾ ਨੂੰ ਨਾਲ ਲੈ ਕੇ ਸਿਕੰਦਰ ਲੋਧੀ ਬਾਦਸ਼ਾਹ ਅੱਗੇ ਪੁਕਾਰ ਕੀਤੀ ਕਿ ਕਬੀਰ ਆਪਣੀ ਵਡਿਆਈ ਵਾਸਤੇ ਹਰ ਪਾਸੇ ਤੁਰ ਪੈਂਦਾ, ਪਤਾ ਨਹੀਂ ਲੱਗਦਾ ਇਹ ਮੁਸਲਮਾਨ ਹੈ ਕਿ ਹਿੰਦੂ ਹੈ, ਸਾਡੇ ਖਿਆਲ ਵਿੱਚ ਇਹ ਕਾਫਰ ਜਾਪਦਾ, ਇਹਨੂੰ ਸਜ਼ਾ ਦੇਣੀ ਚਾਹੀਦੀ ਹੈ। ਬਾਦਸ਼ਾਹ ਨੇ ਸੋਚਿਆ ਨਹੀਂ, ਸਮਝਿਆ ਨਹੀਂ, ਹੁਕਮ ਦੇਤਾ ਕਿ ਇਹਨੂੰ ਹਾਥੀ ਦੇ ਅੱਗੇ ਖੜ੍ਹਾ ਕਰਕੇ ਮਰਵਾ ਦਿਓ। ਪਹਿਲਾਂ ਹੁੰਦੇ ਸੀ ਪਾਗਲ ਜੇ ਹਾਥੀ, ਉਹਨਾਂ 'ਤੇ ਮਹਾਵਤ ਬਹਿੰਦਾ ਅਤੇ ਬੰਦਾ ਮੂਹਰੇ ਖੜਾਉਣਾ, ਉਹਨੇ ਬੰਦੇ ਨੂੰ ਮਾਰ ਦੇਣਾ, ਜਾ ਕੇ ਚੀਰ ਦਿੰਦਾ ਹੁੰਦਾ ਸੀ ਫੜ ਕੇ, ਭਾਵ ਇੱਕ ਲੱਤ 'ਤੇ ਲੱਤ ਰੱਖ ਦੇਣੀ ਜਾਂ ਕਈ ਪ੍ਰਕਾਰ ਸੁੰਡ ਨਾਲ ਫੜ ਕੇ ਖਿੱਚ ਦੇਣਾ, ਉੱਤੇ ਪੈਰ ਰੱਖ ਕੇ ਮਾਰ ਦੇਣਾ। ਕਹਿੰਦੇ ਮੈਨੂੰ ਉਹ ਸਿੱਟ ਦਿੱਤਾ ਅੱਗੇ। ਫਿਰ ਕੀ ਹੋਇਆ ਜੀ? ਪੂਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮਹਿ ਮਾਰਿਓ। ਕਹਿੰਦੇ ਮੇਰੀਆਂ ਲੱਤਾਂ ਬਾਹਾਂ ਬੰਨ ਕੇ ਭਿਲਾ ਹੁੰਦੀ ਮਿੱਟੀ ਦੀ ਢੇਮ ਵਾਂਗ ਬਣਾ ਤਾ ਮੈਨੂੰ, ਗਠੜੀ ਜੀ ਬਣਾ ਕੇ ਨਾ ਮੇਰੀ ਚੰਗੀ ਤਰ੍ਹਾਂ, ਭਿਲਾ ਹੁੰਦਾ ਪੰਡ ਵਾਂਗ ਬੰਨ ਕੇ ਹਾਥੀ ਦੇ ਅੱਗੇ ਸੁੱਟ ਦਿੱਤਾ। ਬਾਦਸ਼ਾਹ ਦੇ ਹੁਕਮ ਅਨੁਸਾਰ ਮਹਾਵਤ ਨੇ ਫਿਰ ਕੀ ਕੀਤਾ? ਕ੍ਰੋਧ ਹੁੰਦਾ, ਕ੍ਰੋਧ ਦੇ ਨਾਲ ਹਸਤੀ ਹਾਥੀ ਦੇ ਮੂੰਡ ਮੈਂ ਪਾਪ ਸਿਰ ਦੇ ਵਿੱਚ ਕ੍ਰੋਧ ਕੁੰਡਾ ਮਾਰਨਾ ਕੀਤਾ। ਹਾਥੀ ਨੂੰ ਗੁੱਸਾ ਚੜ ਗਿਆ। ਹਸਤ ਭਾਗ ਕੈ ਚੀਸਾ ਮਾਰੈ, ਯਾ ਮੂਰਤ ਕੈ ਹੋ ਬਲਿਹਾਰੈ। ਪਰ ਹਾਥੀ ਪਿੱਛੇ ਦੌੜ ਕੇ ਚੀਕਾਂ ਮਾਰਨ ਲੱਗ ਪਿਆ। ਹਾਥੀ ਕਹਿੰਦਾ ਭਾਵ ਉਹਦਾ ਇਹ ਸੀ ਚੀਕਾਂ ਕਿਉਂ ਮਾਰਦਾ ਸੀ? ਕਹਿੰਦਾ ਮੈਂ ਤਾਂ ਇਸ ਮੂਰਤੀ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦਾ, ਕਿਉਂਕਿ ਮੈਂ ਉਸਨੂੰ ਸ਼ੇਰ ਰੂਪ ਪ੍ਰਤੀਤ ਕਰਦਾ। ਰੱਬ ਨੇ ਕੀ ਕੌਤਕ ਵਰਤਾਤਾ, ਕਬੀਰ ਜੀ ਨੇ ਤਾਂ ਨਹੀਂ ਕੀਤਾ। ਭਗਤਾਂ ਗੁਰਸਿੱਖ ਸੰਤ ਜਨ ਇਹੀ ਹੁੰਦੇ, ਤੇਰਾ ਭਾਣਾ। ਅੱਛਾ ਭਾਈ, ਜੇ ਹਾਥੀ ਨੇ ਮਾਰਨਾ, ਨਿਰੰਕਾਰ ਨੇ ਲਿਖਿਆ, ਫਿਰ ਆਪਾਂ ਕੀ ਕਰ ਸਕਦੇ ਹਾਂ? ਕਹਿੰਦੇ ਆਪਦਾ ਰਾਮ ਰਾਮ ਜਪੀ ਗਏ। ਉਹ ਜਿਹੜੀ ਗੱਠ ਜੀ ਬਣਾ ਕੇ ਸਿੱਟੀ ਸੀ ਕਬੀਰ ਜੀ ਦੀ ਬੰਨ ਕੇ ਰੱਸੀਆਂ ਨਾਲ, ਉਹ ਹਾਥੀ ਨੂੰ ਕੀ ਦੇਖ ਗਿਆ? ਸ਼ੇਰ। ਮਗਰੋਂ ਸ਼ੇਰ ਦਿਖੀ ਜਾਵੇ, ਹਾਥੀ ਤਾਂ ਭੱਜ ਗਿਆ, ਉੱਥੋਂ ਵੀ ਸ਼ੇਰ ਆ ਗਿਆ। ਕਹਿੰਦੇ ਓ ਫਿਰ ਮੇਰੀ ਸ਼ੇਰ ਦੇਖ ਕਰਕੇ ਹਾਥੀ ਪਿੱਛੇ ਦੌੜ ਗਿਆ। ਆਹੇ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ ਰਹਾਓ। ਉਸ ਵੇਲੇ ਮੈਂ ਪਰਮੇਸ਼ੁਰ ਅੱਗੇ ਬੇਨਤੀ ਕੀਤੀ, ਆਹੇ ਤੋਂ ਭਾਵ ਹੇ ਮੇਰੇ ਠਾਕੁਰ, ਮੈਨੂੰ ਇੱਕ ਆਪ ਜੀ ਦਾ ਹੀ ਜ਼ੋਰ ਤੋਂ ਪਾਪ ਬਲ ਹੈ। ਹਾਥੀ ਹੁਣ ਪਿੱਛੇ ਨੂੰ ਦੌੜਿਆ, ਉਹਨੂੰ ਸ਼ੇਰ ਦਿਖਦਾ। ਹਾਥੀ ਨੂੰ ਪਿੱਛੇ ਹਟਦਿਆਂ ਵੇਖ ਕੇ ਕਾਜੀ ਬਕਬੋ ਤੋਂ ਪਾਪ ਬੋਲਿਆ, ਹੇ ਮਹਾਵਤ ਹਸਤੀ ਤੋਰ। ਹਾਥੀ ਨੂੰ ਤੋਰ, ਤੋਰ ਕੇ ਕਬੀਰ ਨੂੰ ਤੋਰ ਭਾਵ ਤੁੜਾ ਦੇ, ਪਾੜ ਦੇ ਨੂੰ। ਹਾਥੀ ਫੇਰ ਨਾ ਚੱਲਿਆ ਤਾਂ ਕਾਜੀ ਨੇ ਕਿਹਾ, ਮੈਨੂੰ ਇਉਂ ਲੱਗਦਾ ਤੂੰ ਵੱਡੀ ਖਾਧੀ ਆ, ਜੋ ਚੰਗੀ ਤਰ੍ਹਾਂ ਹਾਥੀ ਨੂੰ ਚਲਾਉਂਦਾ ਨਹੀਂ, ਇਹ ਕਬੀਰ ਤੋਂ ਪੈਸੇ ਲਏ ਹੋਣੇ ਆ ਕੇ ਤੂੰ। ਅਰੇ ਮਹਾਵਤ ਤੁਝ ਡਾਰੋਂ ਕਾਟ, ਇਸ ਹੈ ਤੁਰਾਵ ਹੋ ਕੱਲ ਹੋ ਸਾਟ। ਅਰੇ ਮਹਾਵਤ, ਮੈਂ ਤੈਨੂੰ ਡਾਰੋਂ ਕਾਟ ਵੜ ਦਿਆਂਗਾ, ਤੈਨੂੰ ਕੁੰਡੇ ਦੀ ਸੱਟ ਪਾ ਕੇ ਹਾਥੀ ਨੂੰ ਚਲਾਉਣਾ ਕਰ, ਸੁੰਡ ਦੀ ਸੱਟ ਪਵਾ ਕੇ ਕਬੀਰ ਨੂੰ ਤੁੜਾ ਦੇ, ਟੋਟੇ ਟੋਟੇ ਕਰ ਦੇ। ਉਸ ਵੇਲੇ ਮਹਾਵਤ ਨੇ ਬਥੇਰਾ ਹਾਥੀ ਕੁੱਟਿਆ, ਪਰ ਹਸ ਨਾ ਤੋਰੈ ਧਰੈ ਧਿਆਨ, ਵਾਕ ਹਿਰਦੈ ਬਸੈ ਭਗਵਾਨ। ਹਾਥੀ ਮੈਨੂੰ ਤੋੜਦਾ ਨਹੀਂ ਸੀ, ਨਾ ਹੀ ਮੇਰੇ ਵੱਲ ਨੂੰ ਵੱਧਦਾ ਸੀ, ਸਗੋਂ ਮੇਰਾ ਧਿਆਨ ਧਾਰਦਾ। ਕਿਉਂ? ਕਿਉਂਕਿ ਮੇਰੇ ਉਸ ਨੂੰ ਉਸ ਵਕਤ ਮੈਂ ਸ਼ੇਰ ਰੂਪ ਪ੍ਰਤੀਤ ਹੁੰਦਾ ਸੀ। ਦੂਜੀ ਚੀਜ਼ ਇਹ, ਉਹ ਹਾਥੀ ਦੇ ਚਿੱਤ ਵਿੱਚ ਅੰਤਰਜਾਮੀ ਪ੍ਰੇਰਕ ਭਗਵਾਨ ਵੱਸ ਰਿਹਾ ਸੀ, ਉਹਦੇ ਦਿਲ ਨੂੰ ਪ੍ਰੇਰ ਰਿਹਾ ਸੀ ਹਾਥੀ ਨਾ। ਕਿਉਂਕਿ ਜਦੋਂ ਸ਼ੁੱਧ ਆਤਮਾ ਕਬੀਰ ਜੀ ਸਾਹਮਣੇ ਬ੍ਰਹਮ ਗਿਆਨੀ ਨੇ ਪਰਮਾਤਮਾ ਹਾਥੀ ਵਿੱਚ ਦੇ ਅੰਦਰ ਤਾਂ ਉਹ ਹੀ ਬੈਠਾ ਨਾ, ਉਹਨੂੰ ਵਧਣ ਨਹੀਂ ਦਿੰਦਾ, ਉਹਦੇ ਮਨ ਨੂੰ ਪ੍ਰੇਰਿਆ, ਉਹ ਤਾਂ ਸਾਹਮਣੇ ਸ਼ੇਰ ਦਿਖਦਾ ਉਹਨੂੰ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੌ ਦੀਨਾ। ਇੱਥੇ ਕਬੀਰ ਜੀ ਨੂੰ ਸੰਤ ਅੱਖਰ ਵਰਤਿਆ। ਕਹਿੰਦੇ ਉਸ ਵੇਲੇ ਕਾਂਸ਼ੀ ਨਿਵਾਸੀ ਲੋਕ ਇਹ ਕੌਤਕ ਨੂੰ ਵੇਖ ਕੇ ਆਖਦੇ ਹੈ, ਇਹ ਵਿਚਾਰੇ ਸੰਤਾਂ ਨੇ ਭਲਾ ਨਹੀਂ ਕੀ ਗੁਨਾਹ ਕੀਤਾ, ਜਿਹੜਾ ਪੋਟ ਹੁੰਦਾ ਪੰਡ ਵਾਂਗੂ ਬੰਨ੍ਹ ਕੇ ਹਾਥੀ ਦੇ ਅੱਗੇ ਸੁੱਟਤਾ ਇਹਨਾਂ ਨੇ। ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਬੂਝੀ ਨਹੀਂ ਕਾਜੀ ਅੰਧਿਆਰ ਹੈ। ਕਹਿੰਦੇ ਹਾਥੀ ਪੰਡ ਨੂੰ ਸੁੰਡ ਨਾਲ ਲੈ ਕੇ ਚੁੱਕ ਚੁੱਕ ਕੇ ਨਮਸਕਾਰਾਂ ਕਰਦਾ, ਜਿਵੇਂ ਹਾਥੀ ਨਮਸਕਾਰ ਕਰਦੇ ਸਰਕਸਾਂ ਦੇ ਵਿੱਚ। ਹਾਥੀ ਪ੍ਰਕਰਮਾ ਲੈ ਕੇ ਪੰਡ ਨੂੰ ਮੱਥਾ ਟੇਕਦਾ, ਧੰਨ ਹੈ। ਉਹ ਕੀ ਪਤਾ ਕੀ ਦੀਂਦਾ ਹੋਣਾ ਉਸ ਵਕਤ ਹਾਥੀ, ਜਦੋਂ ਹਾਥੀ ਨੂੰ ਹੀ ਦਿਖਾਤਾ ਸਾਰਾ ਕੁਛ, ਹਾਥੀ ਨੂੰ ਹੀ ਗਿਆਨ ਕਰਾਤਾ। ਅੰਨੇ ਕਾਜੀ ਨੂੰ ਇਹ ਗੱਲ ਨਹੀਂ ਸਮਝ ਆਈ ਵੀ ਹੋ ਕੀ ਰਿਹਾ। ਤੀਨ ਬਾਰ ਪਤੀਆ ਪਰਲੀਨਾ, ਮਨ ਕਠੋਰ ਅਜਹੂ ਨਾ ਪਤੀਨਾ। ਮਹਾਵਤ ਕੋਲੋਂ ਹਾਥੀ ਅੱਗੇ ਤਿੰਨ ਵਾਰ ਸੁਟਵਾ ਕੇ ਕਾਜੀ ਨੇ ਤਿੰਨੇ ਵਾਰੀ ਪਤੀਆਵਾ ਕਰ ਲਿਆ। ਇੱਕ ਦਫ਼ਾ ਫਿਰ ਹਾਥੀ ਅੱਗੇ ਸੁੱਟਿਆ, ਦੂਜੀ ਵਾਰ ਗੰਗਾ 'ਚ ਰੋੜਿਆ, ਤੀਜੀ ਵਾਰ ਅੱਗ ਵਿੱਚ ਸੁੱਟਿਆ। ਪਰ ਮਨ ਦਾ ਕਠੋਰ ਕਾਜੀ ਅਜੇ ਤੱਕ ਪਤੀਜਿਆ ਨਹੀਂ, ਆਪ ਕਿਵੇਂ ਬਚੇ ਫਿਰ? ਇਹ ਵੀ ਦੱਸ ਦਿਓ ਜੀ। ਪਹਿਲਾਂ ਕਬੀਰ ਜੀ ਨੂੰ ਗੰਗਾ ਵਿੱਚ ਵੀ ਸੁੱਟਿਆ ਸੀ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਇਸ ਕਰਕੇ ਕਹਿੰਦੇ ਨੇ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੋ ਸਮਾਏ ਰਹਾਓ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਹਿੰਦੇ ਫਿਰ ਤੁਸੀਂ ਕਿਵੇਂ ਬਚੇ? ਕਹੇ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਕਬੀਰ ਜੀ ਕਥਨ ਕਰਦੇ 871 ਅੰਗ ਤੇ, ਉਸ ਵੇਲੇ ਗੋਬਿੰਦ ਪਰਮਾਤਮਾ ਮੇਰਾ ਰੱਖਿਅਕ ਹੋਇਆ, ਪਰਮੇਸ਼ਰ ਦੀ ਕਿਰਪਾ ਨਾਲ ਮੈਂ ਦਾਸ ਦੀ ਜਿਹੜੀ ਜਿੰਦ ਨਾ ਬੁੱਧੀ ਚੌਥੇ ਪਦ ਵਿੱਚ ਤੁਰੀਆ ਪਦ ਵਿੱਚ ਸਥਿਤ ਰਹੀ, ਇਸ ਕਰਕੇ ਮੈਨੂੰ ਕੋਈ ਦੁੱਖ ਪਤਾ ਹੀ ਨਹੀਂ ਲੱਗਿਆ, ਮਾਲੂਮ ਹੀ ਨਹੀਂ ਹੋਇਆ। ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਇੱਥੇ ਉਂਗਰਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁੱਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਕਾਸ਼, ਜਿਹੜਾ ਆਤਮ ਰਾਮ ਆਪਾਂ ਕਹਿੰਦੇ ਅੰਦਰਲਾ ਪ੍ਰਕਾਸ਼ ਸਰੂਪ ਦਾ ਗਿਆਨ। ਗੋਂਡ ਨਾ ਇਹੋ ਮਾਨਸ, ਨਾ ਇਹੋ ਦੇਹ, ਨਾ ਇਹੋ ਜਤੀ ਕਹਾਵੈ ਸੇਓ। ਸੋ ਇਸ ਪ੍ਰਕਾਰ ਪਾਵਨ ਅੱਗੇ ਬਚਨ ਫਰਮਾਉਂਦੇ ਹਨ ਕਿ ਜਗਿਆਸੂ ਨੇ ਆ ਕੇ ਬੇਨਤੀ ਕੀਤੀ, ਇਹ ਆਹ ਮੰਦਰ ਮੈਂ ਕੌਣ ਵਸਾਈ, ਸਰੀਰ ਰੂਪੀ ਮੰਦਰ ਵਿੱਚ ਕਿਹੜਾ ਦੇਵੀ ਦੇਵਤਾ ਆ ਕੇ ਵੱਸਦਾ ਹੈ, ਰਹਾਉ ਦੀਆਂ ਪੰਕਤੀਆਂ 'ਚ ਤਾਕਾਂਤ ਨਾ ਕਹੁ ਪਾਈ। ਇਹ ਸਰੀਰ ਮੰਦਰ ਵਿੱਚ ਜੋ ਵੱਸ ਰਿਹਾ ਹੈ ਉਹਦਾ ਅੰਤ ਨਹੀਂ ਕੋਈ ਪਾ ਸਕਦਾ, ਉਹ ਮਨੁੱਖ ਹੈ ਕਿ ਦੇਵਤਾ ਹੈ, ਜਤੀ ਹੈ ਕਿ ਸ਼ੈਵੀ ਹੈ, ਯੋਗੀ ਹੈ ਕਿ ਗ੍ਰਿਸਤੀ ਹੈ ਕਿ ਉਦਾਸੀ ਹੈ। ਨਾ ਇਹ ਮਨੁੱਖ ਹੈ, ਨਾ ਇਹ ਦੇਵ ਦੇਵਤਾ ਹੈ, ਨਾ ਇਹ ਜਤੀ ਹੈ, ਨਾ ਹੀ ਉਹ ਸੇਵਾ ਕਰਨ ਵਾਲਾ ਸੇਵਕ ਹੈ, ਨਾ ਹੀ ਸ਼ਿਵ ਉਪਾਸ਼ਕ ਸ਼ੇਵੀ। ਇਸ ਕਰਕੇ ਨਾ ਇਹੋ ਜੋਗੀ, ਨਾ ਇਹ ਅਵਧੂਤਾ, ਨਾ ਇਸ ਮਾਏ ਨਾ ਕਾਹੂ ਪੂਤਾ। ਨਾ ਇਹ ਜੋਗੀ ਹੈ, ਨਾ ਹੀ ਅਵਧੂਤ ਵਿਰਕਤ ਸਾਧੂ ਹੈ, ਨਾ ਹੀ ਇਹਦੀ ਕੋਈ ਮਾਤਾ ਹੈ, ਨਾ ਕੋਈ ਇਹਦਾ ਪੁੱਤਰ ਹੈ, ਨਾ ਤਾਤ ਹੈ, ਨਾ ਮਾਤ ਹੈ, ਅਖਿਆਲ ਅਖੰਡ ਰੂਪ ਹੈ, ਨਾ ਜਾਤ ਹੈ, ਨਾ ਪਾਤ ਹੈ, ਨਾ ਚਿੱਤਰ ਚਿਹਨ ਵਰਨ ਹੈ, ਨਾ ਤਾਤ ਮਾਤ ਜਾਤ ਹੈ, ਨਾ ਪਾਤ ਚਿਹਨ ਵਰਨ ਹੈ। ਇਹ ਦਸਵੇਂ ਪਾਤਸ਼ਾਹ ਲਿਖਦੇ ਨੇ। ਆ ਮੰਦਰ ਮੈਂ ਕੌਣ ਵਸਾਈ, ਤਾਕਾ ਅੰਤ ਨਾ ਕਹੁ ਪਾਈ ਰਹਾਉ। ਇਸ ਸਰੀਰ ਮੰਦਰ ਵਿੱਚ ਕੌਣ ਵੱਸ ਰਿਹਾ ਹੈ, ਜੋ ਇਸ ਵਿੱਚ ਵੱਸ ਰਿਹਾ ਹੈ ਉਹਦਾ ਅੰਤ ਕੋਈ ਨਹੀਂ ਪਾ ਸਕਦਾ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਨਾ ਇਹੋ ਗਿਰਹੀ, ਨਾ ਉਹ ਦਾਸੀ, ਨਾ ਇਹੋ ਰਾਜ, ਨਾ ਭੀਖ ਮੰਗਾ ਸੀ। ਨਾ ਇਹ ਗ੍ਰਹਿ ਗ੍ਰਿਸਤੀ ਹੈ, ਨਾ ਇਹ ਉਦਾਸੀ ਉਦਾਸਤਾ ਹੀ ਧਰਮ ਵਾਲਾ ਹੈ, ਨਾ ਇਹ ਰਾਜਾ ਹੈ, ਅਤੇ ਨਾ ਹੀ ਇਹ ਭਿੱਖਿਆ ਮੰਗਣ ਵਾਲਾ ਕੰਗਾਲ ਹੈ। ਨਾ ਇਸ ਪਿੰਡ, ਨਾ ਰਕਤੂ ਰਾਤੀ, ਨਾ ਇਹੋ ਬ੍ਰਾਹਮਣ, ਨਾ ਇਹੋ ਖਾਤੀ। ਨਾ ਹੀ ਇਹਦਾ ਕੋਈ ਪਿੰਡ ਸਰੀਰ ਹੈ, ਨਾ ਹੀ ਰਾਤੀ, ਰੱਤੀ ਜਿੰਨਾ ਰਕਤੂ ਲਹੂ ਵੀ ਨਹੀਂ ਹੈ ਇਹਦੇ ਵਿੱਚ, ਰੱਤੀ ਭਰ ਕਿਸੇ ਦਾ ਰਕਤੂ ਪ੍ਰੀਤੀ ਵੀ ਨਹੀਂ ਹੈ। ਨਾ ਇਹ ਬ੍ਰਾਹਮਣ ਹੈ, ਨਾ ਇਹ ਖਾਤੀ ਖੱਤਰੀ ਹੈ, ਨਾ ਖਾਤੀ ਤਰਖਾਣ ਹੈ, ਨਾ ਇਹੋ ਤਪਾ ਕਹਾਵੈ ਸੇਖ, ਨਾ ਇਹੋ ਜੀਵੈ ਨਾ ਮਰਤਾ ਦੇਖ। ਨਾ ਇਹ ਆਪਣੇ ਆਪ ਨੂੰ ਤਪੱਸਵੀ ਕਹਾਉਂਦਾ, ਨਾ ਇਹ ਮੁਸਲਮਾਨਾਂ ਵਿੱਚੋਂ ਆਪਣੇ ਸ਼ੇਖ ਨੂੰ ਕਹਾਉਂਦਾ, ਨਾ ਇਹ ਜਿਉਂਦਾ ਅਤੇ ਨਾ ਹੀ ਮਰਦਾ ਵੇਖਣ ਵਿੱਚ ਆਉਂਦਾ। ਇਹ ਜਿਹੜੇ ਆਪਣੇ ਅੰਦਰ ਆਤਮਾ ਉਹਦੀ ਗੱਲ ਕਰਦੇ ਨੇ ਕਿ ਆਹ ਮੰਦਰ ਮੈਂ ਕੌਣ ਵਸਾਈ। ਇਸ ਮਰਤੇ ਕਹੋ ਜੇ ਕਹੂ ਰੋਵੈ, ਜੋ ਰੋਵੈ ਸੋਈ ਪਤ ਖੋਵੈ। ਇਹਨੂੰ ਮਰਿਆ ਸਮਝ ਕੇ ਜਿਹੜਾ ਕੋਈ ਅਗਿਆਨੀ ਉਹ ਕੋਈ ਰੋਂਦਾ ਹੈ, ਨਿਸ਼ਚੇ ਸਮਝ ਲਓ ਜਿਹੜਾ ਰੋਂਦਾ ਨਾ ਉਹ ਬੰਦਾ ਆਪਣੀ ਇੱਜ਼ਤ ਵਿਦਵਾਨਾਂ ਦੀ ਸਭਾ ਵਿੱਚ ਗਵਾਉਂਦਾ ਹੈ। ਗੁਰਪ੍ਰਸਾਦ ਮੈਂ ਡਗਰੋ ਪਾਇਆ, ਜੀਵਨ ਮਰਨ ਦੋ ਮਿਟਵਾਇਆ। ਗੁਰਾਂ ਦੀ ਕਿਰਪਾ ਨਾਲ ਬ੍ਰਹਮ ਗਿਆਨ ਵੀ ਡਗਰੋ ਖੁੱਲ੍ਹਾ ਰਸਤਾ ਮੈਂ ਪਾਉਣਾ ਕੀਤਾ ਹੈ, ਜਿਉਣਾ ਅਤੇ ਮਰਨਾ ਦੋਹਾਂ ਨੂੰ ਮਿਟਵਾਇਆ, ਦੂਰ ਕਰ ਦਿੱਤਾ ਹੈ। ਅਜੇ ਆਪ ਨੇ ਨਿਸ਼ਚਾ ਨਹੀਂ ਕਰਵਾਇਆ ਕਿ ਇਸ ਸਰੀਰ ਮੰਦਰ ਵਿੱਚ ਕੌਣ ਵੱਸ ਰਿਹਾ ਸੀ, ਤਾਂ ਉਹ ਪੁੱਛਿਆ। ਕਹੋ ਕਬੀਰ ਇਹੋ ਰਾਮ ਕੀ ਅੰਸ਼। ਕਬੀਰ ਜੀ ਕਹਿੰਦੇ ਤੁਹਾਨੂੰ ਹਾਲੇ ਤੱਕ ਪਤਾ ਨਹੀਂ ਲੱਗਿਆ ਸਰੀਰ ਮੰਦਰ ਵਿੱਚ ਕੌਣ ਵੱਸ ਰਿਹਾ, ਇਹ ਰਾਮ ਦੀ ਅੰਸ਼ ਹੈ, ਰਾਮ ਦਾ ਸਰੂਪ ਹੈ। ਮਮੀ ਮਾਸੋ ਜੀਵ ਲੋਕ ਹੈ, ਜੀਵ ਭੂਤਾ ਸਨਾਤਨ ਹੈ, ਮੀਨਾ ਸਸ਼ਟਾ ਨੀਂਦਰਿਆਣੀ ਪਿਰਕ ਸਥਾਨੀ ਕ੍ਰਿਸ਼ਤੀ। ਸੋ ਜਿਵੇਂ ਕ੍ਰਿਸ਼ਨ ਜੀ ਨੇ ਕਿਹਾ ਹੈ ਅਰਜਨ, ਮਾਤ ਲੋਕ ਜੋ ਜੀਵ ਨੇ, ਮੀਮਾ ਮਮੀ ਮਾਸੋ ਮੇਰੀ ਅੰਸ਼ ਨੇ, ਇਹ ਜੀਵ ਪ੍ਰਾਣੀ ਅਨਾਦੀ ਕਾਲ ਤੋਂ ਹੋ ਰਹੇ ਨੇ, ਅਤੇ ਮਨ ਆਦਿ ਜੋ 6 ਪ੍ਰਕਾਰ ਦੇ ਇੰਦਰੀਏ ਨੇ ਉਹਨਾਂ ਨੂੰ ਪ੍ਰਕਿਰਤੀ ਹੀ ਆਪ ਆਪਣੀ ਤਰਫ ਕ੍ਰਿਸ਼ਤੀ ਭਾਵ ਖਿੱਚ ਰਹੀ ਹੈ। ਪ੍ਰਕਿਰਤ ਸਥਾਨੀ ਕ੍ਰਿਸ਼ਤੀ, ਏਕ ਰਾਮ ਦਸਤ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਆਪ ਦੱਸੋ ਕਿਹੜਾ ਰਾਮ ਦਾ ਸਰੂਪ ਹੈ। ਜਸ ਕਾਗਦ ਪਰ ਮਿਟੈ ਨਾ ਮਨਸ, ਕਾਗਜ਼ ਉੱਤੇ ਜਿਵੇਂ ਮਨਸ ਹੁੰਦੀ ਸ਼ਾਹੀ ਨਾਲ ਜਿਹਦਾ ਜਸ ਲਿਖਿਆ ਹੋਇਆ, ਸੋ ਮਿਟੈ ਮੇਮ ਦਾ ਨਹੀਂ, ਉਹ ਵਿਆਪਕ ਰਾਮ ਦੀ ਮੈਂ ਗੱਲ ਕਰਦਾ। ਜੋ ਪਰਮਾਤਮਾ ਵਿਆਪਕ ਰੂਪ ਵਿੱਚ ਰਾਮ ਪਰਮੇਸ਼ਰ ਹੈ ਨਾ, ਉਹਦਾ ਬਚਨ ਤੁਹਾਨੂੰ ਮੈਂ ਕਿਹਾ ਕਿ ਉਹ ਰਾਮ ਰੂਪ ਆਪਣਾ ਅੰਦਰਲੀ ਜਿਹੜੀ ਆਤਮਾ ਹੈ ਉਹ ਰਾਮ ਹੈ, ਰਮਿਆ ਹੋਇਆ, ਰਮੇ ਹੋਏ ਰਾਮ ਬਾਹਰ ਹੈ, ਰਮਿਆ ਹੀ ਸਾਡੇ ਅੰਦਰ ਹੈ। ਉੱਥੇ ਤੱਕ ਹੀ ਆਪਾਂ ਸਾਰਿਆਂ ਨੇ ਜਾਣਾ, ਉਹਨੂੰ ਮਿਲਣਾ, ਪ੍ਰਾਪਤ ਕਰਨਾ, ਆਪਣੇ ਬਾਹਰਲੇ ਸਰੂਪ ਨੂੰ ਭੁੱਲ ਕੇ ਅੰਦਰਲੇ ਸਰੂਪ ਚਲੇ ਜਾਓ, ਉੱਥੇ ਆਨੰਦ ਹੀ ਆਨੰਦ ਹੈ। ਵਾਹਿਗੁਰੂ 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 ਵਾਹਿ वाहे गुरु वाहे गुरु वाहे गुरु।